ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਵਾਕ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀਤ। ਕਿਸੇ ਵੀ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਜਾਂ ਸੁਰਤੀ ਬਿਰਤੀ ਕਿਹਾ ਜਾਂਦਾ ਹੈ। ਜਿੰਨਾ ਵੀ ਡੂੰਘਾ, ਇਕਸਾਰ ਤੇ ਤੀਖਣ ਧਿਆਨ ਅਸੀਂ ਕਿਸੇ ਵੀ ਕੰਮ ਵਿੱਚ ਲਾਵਾਂਗੇ, ਉਨਾ ਹੀ ਉਹ ਕਾਰਜ ਸੋਹਣਾ, ਕਾਮਯਾਬ ਤੇ ਲਾਹੇਵੰਦ ਹੋਵੇਗਾ। ਸਾਡੀ ਮਾਇਕੀ ਤੇ ਆਤਮਿਕ ਤਰੱਕੀ ਜਾਂ ਕਾਮਯਾਬੀ ਲਈ ਵੀ ਧਿਆਨ ਅਤ ਜ਼ਰੂਰੀ ਹੈ। ਅਸੀਂ ਆਪਣੇ ਧਿਆਨ ਨੂੰ ਮਲੀਨ ਰੁਚੀਆਂ ਤੋਂ ਦੈਵੀ ਰੁਚੀਆਂ ਵੱਲ ਕਿਵੇਂ ਮੋੜ ਸਕਦੇ ਹਾਂ? ਧਿਆਨ ਕਿਵੇਂ ਖਿੰਡਦਾ ਤੇ ਕਿਉਂ ਖਿੰਡਦਾ ਹੈ? ਇਕਾਗਰ ਚਿੱਤ ਕਿਵੇਂ ਹੋਇਆ ਜਾ ਸਕਦਾ ਹੈ? ਸਾਡੇ ਇਹਨਾਂ ਸ਼ੰਕਿਆਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਉੱਚੇ ਸੁੱਚੇ ਆਤਮਿਕ ਅਨੁਭਵ ਦੁਆਰਾ ਸੁਲਝਾਉਣ ਦਾ ਯਤਨ ਕੀਤਾ ਹੈ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਗੁਰਬਾਣੀ ਵਿਚਾਰ ਦੇ ਇਸ ਲੇਖ ਰਾਹੀਂ। ਗੁਰਬਾਣੀ ਵਿਚਾਰ ਨੰਬਰ 92, ਧਿਆਨ ਭਾਗ ਪਹਿਲਾ। ਧਿਆਨ ਸ਼ਬਦ ਦਾ ਅਰਥ ਹੈ ਕਿਸੇ ਵੀ ਵਸਤੂ ਵਿੱਚ ਬਿਰਤੀ ਦਾ ਲਿਵਲੀਨ ਕਰਨਾ, ਅਰਥਾਤ ਚਾਰੇ ਪਾਸਿਓਂ ਮਨ ਨੂੰ ਰੋਕ ਕੇ ਇੱਕ ਵਿਸ਼ੇ ਉੱਤੇ ਟਿਕਾਉਣ ਦੀ ਕਿਰਿਆ। ਅਸੀਂ ਕਿਸੇ ਚੀਜ਼ ਵੱਲ ਜਦੋਂ ਦੇਖਦੇ ਜਾਂ ਸੁਣਦੇ ਹਾਂ ਤਾਂ ਸਾਡਾ ਧਿਆਨ ਫੌਰਨ ਉਸ ਵੱਲ ਖਿੱਚਿਆ ਜਾਂਦਾ ਹੈ। ਇਹ ਧਿਆਨ ਮਾਇਕੀ ਮੰਡਲ ਵਿੱਚ ਮਨ ਦੀਆਂ ਤਹਾਂ ਉੱਤੇ ਸਾਡੇ ਗਿਆਨ ਇੰਦਰੀਆਂ ਰਾਹੀਂ ਪ੍ਰਵਿਰਤ ਹੁੰਦਾ ਹੈ। ਕਿਵੇਂ? ਦ੍ਰਿਸ਼ਟਮਾਨ ਚੀਜ਼ਾਂ ਵੱਲ, ਅੱਖਾਂ ਰਾਹੀਂ ਅਸੀਂ ਜਿਸ ਚੀਜ਼ ਨੂੰ ਦੇਖਦੇ ਹਾਂ ਉੱਧਰ ਸਾਡਾ ਧਿਆਨ ਖਿੱਚਿਆ ਜਾਂਦਾ ਹੈ। ਆਪਣੇ ਸਰੀਰ ਵੱਲ, ਮਾਨਸਿਕ ਰੁਚੀਆਂ ਵੱਲ, ਦਿਮਾਗੀ ਵਲਵਲਿਆਂ ਵੱਲ, ਸੰਸਕਾਰੀ ਰੰਗਤ ਵੱਲ ਜਾਂ ਫਿਰ ਧਾਰਮਿਕ ਰੁਚੀਆਂ ਵੱਲ। ਹਰ ਇੱਕ ਜੀਵ ਦੇ ਮਨ ਦੀ ਰੰਗਤ ਭਿੰਨ ਭਿੰਨ ਹੁੰਦੀ ਹੈ। ਇਸੇ ਕਰਕੇ ਜਿਹੜੀ ਚੀਜ਼ ਕਿਸੇ ਇੱਕ ਨੂੰ ਚੰਗੀ ਲੱਗਦੀ ਹੈ, ਜ਼ਰੂਰੀ ਨਹੀਂ ਕਿ ਉਹ ਦੂਜੇ ਨੂੰ ਵੀ ਚੰਗੀ ਲੱਗੇ, ਬੁਰੀ ਵੀ ਲੱਗ ਸਕਦੀ ਹੈ। ਸਾਡੇ ਮਨ ਦੀ ਰੰਗਤ ਸਾਡੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਅਨੁਸਾਰ ਬਣਦੀ ਹੈ। ਕੋਈ ਚੀਜ਼ ਸਾਨੂੰ ਚੰਗੀ ਜਾਂ ਮਾੜੀ ਕਿਵੇਂ ਲੱਗਦੀ ਹੈ? ਸਾਡੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਅਨੁਸਾਰ। ਜਿਉਂ ਜਿਉਂ ਇਹਨਾਂ ਖਿਆਲਾਂ ਨੂੰ ਅਸੀਂ ਮੁੜ ਮੁੜ ਦੁਹਰਾਉਂਦੇ ਹਾਂ, ਤਿਉਂ ਤਿਉਂ ਇਹਨਾਂ ਖਿਆਲਾਂ ਦਾ ਅਸਰ ਸਾਡੇ ਮਨ ਅੰਦਰ ਤਸ ਵਸ ਰਸ ਕੇ ਪ੍ਰਬਲ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਖਿਆਲ, ਸਾਡੀ ਸੋਚਣੀ, ਸਾਡੀ ਚਿਤਵਨੀ, ਸਾਡੀਆਂ ਰੁਚੀਆਂ, ਰੀਝਾਂ, ਸਵਾਦ, ਗਿਆਨ, ਵਲਵਲੇ, ਨਿਸ਼ਚੇ, ਭਾਵਨਾਵਾਂ, ਸ਼ਰਧਾ, ਸੁਭਾਓ, ਸਾਡੇ ਕਰਮ ਧਰਮ, ਸਾਡਾ ਆਚਾਰ, ਸਾਡੀ ਜੀਵਨ ਸੇਧ, ਸਾਡਾ ਅੰਤਸ਼ਕਰਨ, ਸਾਡਾ ਜੀਵਨ ਅਤੇ ਸਾਡੇ ਭਾਗ ਇਹਨਾਂ ਖਿਆਲਾਂ ਅਨੁਸਾਰ ਹੀ ਬਣਦੇ ਅਤੇ ਬਦਲਦੇ ਰਹਿੰਦੇ ਹਨ। ਉਦਾਹਰਣ ਦੇ ਤੌਰ 'ਤੇ ਜਦੋਂ ਅਸੀਂ ਕਿਤੇ ਬਾਜ਼ਾਰ ਵਿੱਚੋਂ ਦੀ ਲੰਘਦੇ ਹਾਂ ਤਾਂ ਸਾਡੀਆਂ ਨਜ਼ਰਾਂ ਦੇ ਸਾਹਮਣੇ ਬੇਅੰਤ ਚੀਜ਼ਾਂ ਹੁੰਦੀਆਂ ਹਨ, ਬੇਅੰਤ ਬੰਦੇ ਗੁਜ਼ਰਦੇ ਹਨ, ਪਰ ਉਹਨਾਂ ਵਿੱਚੋਂ ਸਾਡਾ ਧਿਆਨ ਸਿਰਫ ਉਹਨਾਂ ਵੱਲ ਹੀ ਖਿੱਚਿਆ ਜਾਂਦਾ ਹੈ ਜਿਹੜੀਆਂ ਚੀਜ਼ਾਂ ਨਾਲ ਸਾਡੀ ਦਿਲਚਸਪੀ ਹੋਵੇ ਜਾਂ ਫਿਰ ਜਿਹੜੇ ਬੰਦਿਆਂ ਨਾਲ ਸਾਡੀ ਜਾਣ ਪਛਾਣ ਹੋਵੇ। ਹੋਰ ਸਾਰੇ ਦ੍ਰਿਸ਼ ਸਾਡੀਆਂ ਨਜ਼ਰਾਂ ਵਿੱਚੋਂ ਦੀ ਅਛੋਪਲੇ ਲੰਘ ਜਾਂਦੇ ਹਨ ਅਤੇ ਉਸੇ ਤਰ੍ਹਾਂ ਹੀ ਸਾਨੂੰ ਵਿਸਰ ਜਾਂਦੇ ਹਨ। ਸੋ ਅਸੀਂ ਆਪਣੀਆਂ ਰੁਚੀਆਂ ਅਨੁਸਾਰ ਹੀ ਆਪਣੇ ਖਿਆਲਾਂ ਨੂੰ ਅਹਿਮੀਅਤ ਦਿੰਦੇ ਹਾਂ, ਮੁੜ ਮੁੜ ਕੇ ਉਹਨਾਂ ਨੂੰ ਸੋਚਦੇ ਹਾਂ, ਦੁਹਰਾਉਂਦੇ ਹਾਂ, ਉਹਨਾਂ ਖਿਆਲਾਂ ਨੂੰ ਪਾਲਦੇ ਪੋਸਦੇ ਹਾਂ, ਹੰਡਾਉਂਦੇ ਹਾਂ, ਅਭਿਆਸ ਕਰਦੇ ਹਾਂ, ਉਹਨਾਂ ਨੂੰ ਅਪਣਾਉਂਦੇ ਹਾਂ, ਉਹਨਾਂ ਨੂੰ ਮੂਰਤੀਮਾਨ ਕਰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਖਿਆਲਾਂ ਨੂੰ ਮੂਰਤੀਮਾਨ ਕਰਨ ਲਈ, ਸਾਕਾਰ ਕਰਨ ਲਈ ਸਾਡੀ ਦਿਲਚਸਪੀ ਜ਼ਰੂਰੀ ਹੈ, ਇਕਾਗਰਤਾ ਜ਼ਰੂਰੀ ਹੈ, ਧਿਆਨ ਜ਼ਰੂਰੀ ਹੈ, ਸਾਡੀ ਰੁਚੀ, ਲਗਨ, ਅਭਿਆਸ ਅਤੇ ਦ੍ਰਿੜਤਾ ਲਾਜ਼ਮੀ ਹੈ। ਇਹਨਾਂ ਦੀ ਤੀਬਰਤਾ, ਲਗਨ ਅਤੇ ਦ੍ਰਿੜਤਾ ਅਨੁਸਾਰ ਹੀ ਹਰ ਕੰਮ ਦੇ ਨਤੀਜੇ ਨਿਕਲਦੇ ਹਨ। ਪਰ ਇਹ ਲਗਨ, ਇਕਾਗਰਤਾ ते दृढ़ता भी हर एक जीव दे मानसिक पिछोकड़ ते भावनावां अनुसार अड अड हुंदी है। इस तरह जिन्नी तीवर लगन जिन्नी दृढ़ता दे नाल असी किसे भी ख्याल दा एकाग्रचित हो के ध्यान करांगे अभ्यास करांगे उन्नी छेती ओ ख्याल साख्यात मूर्तिमान हो जांदा है। ए असूल साडे जीवन दे हर पक्ष उत्ते लागू हुंदा है, जिवें पढ़ाई विच, वणज वपार विच, नौकरी विच, कारीगरी विच, कलाकारी विच, राग विद्या विच, खोज विच, सेहत विच, सेवा दे खेतर विच, धर्म विच, भजन विच, योग विच, अध्यात्मिकता विच, सारे ही ये असूल लागू हुंदा है। किसे भी एक गल दे चितवन बार बार सोचण दोहराण कोटण जां फिर अभ्यास करन दे नाल उस ख्याल विच शक्ति पैदा हो जांदी है। ऐसी हालत विच जे असी उस ख्याल तो तंग भी हो जाइए, दुखी हो के उनू छड़ना भी चाहिए, तां भी ओ दृढ़ होया होया ख्याल जां ओदे हानिकारक नतीजे तो असी खेड़ा नहीं छुड़ा सकते, क्योंकि ओ साडे मन दी रंगत बन के साडे अंतशकरण दियां डूंघाइयां विच उतर जांदा है। सो साडे मन दी समुची रंगत अनुसार साडे मन दी निर्णय शक्ति बनदी है, कसवट्टी बनदी है, जीवन सेध बनदी है, अंतशकरण दी रंगत बनदी है। ए सापू घड़ी कसवट्टी जां अंतशकरण दी रंगत अनुसार ही असी बाहरले वातावरण अते अंदरली मानसिक हवाड़ दा असर ग्रहण करदे हां। बाहरों बाहरले वातावरण दा असर लैंदे हां अते अंदरों अपनी मानसिक हवाड़ दा असर ग्रहण करदे हां, जिहड़ी साडे अंतशकरण विच बार बार किसे ख्याल नूं दोहराउण दे नाल चली जांदी है। सो इसे असर अनुसार साडी जीवन सेध बनदी है, साडी शख्सियत बनदी है, साडी किस्मत जां साडे मत्थे दे भाग बनदे हन। इसे अंतशकरण दी रंगत अनुसार साडे मन दी किसे चीज विच दिलचस्पी हुंदी है, साडा ध्यान जांदा है, तीबरता रुचि सुभाव आचार वर्ताओ ते शख्सियत दा इसे अनुसार ही प्रगटावा हुंदा है। एक इंसान दा ध्यान जां रुचि वख-वख क्यों हुंदा है? क्योंकि बाहरले वातावरण अते अंदरले अंतशकरण दी रलवी मिलवी हवाड़ तो साडे ख्यालां दी रंगत बनदी है जां साडियां रुचियां बनदियां हन, जिस करके साडा ध्यान उन्हां वल खिंचिया जांदा है। जेही सुरत तेहे राह जाए, नीवी संगत जां कुसंगत दे असर हेठ नीवियां रुचियां उपजदियां हन अते साडी सुरती विशे विकारां वल दौड़दी है। इस तरह साडा ध्यान जां सुरती खिंड पुंड के निर्बल हो जांदी है। ध्यान किवें खिंडदा है? नीवी संगत ते कुसंगत दे असर हेठ नीवियां रुचियां उपजदियां हन अते साडी सुरती खिंड के विशे विकारां वल दौड़दी है। इस तरह साडा ध्यान जां सुरती खिंड पुंड के निर्बल हो जांदी है। जिवें असीं कल वी पढ़िया सी, सूरज दियां किरणां खिलरियां होईयां ओह किसे कागज़ दे टुकड़े उत्ते कोई असर नहीं पाउंदियां, लेकिन जदों ओह इकट्ठियां हो के कॉनवैक्स लैंस दे विच्चों दी निकलदियां हन तां ओह इक शक्तिशाली किरण बन के हेठां रखे हुए कागज़ नूं साड़ दिंदियां हन। इसे तरह साडा ध्यान जां सुरती खिंड पुंड के निर्बल हो जांदी है ते साडा ध्यान फिर किसे एक नुक्ते उपर नहीं टिकदा, इकट्ठा नहीं हुंदा। इसे करके आम जग्यासुआं दी शिकायत हुंदी है कि जी साडा पाठ करदिआं जां सिमरन करदिआं होइआं मन नहीं टिकदा, दौड़दा रहिंदा है। ए मनुआ खिन्ना टिकै बौ रंगी दै दै दिस चल चल हांडे, अंदर कपट सदा दुख है मनमुख ध्यान ना लागे। सो जे साडा ध्यान किसे गलत नुक्ते उत्ते एकागर हो जाए तो ओ निश्चा कन्विक्शन बन जांदा है, बल तार लैंदा है, जिदे नतीजे फिर बड़े भयानक निकलदे हन। इत्थे असी हिटलर चंगेज खान आदि वर्गे व्यक्तियां दी हिस्टरी विच्चों उदाहरण दे सकदे हां, जिन्हां दे गलत निश्चयां दी तीव्रता द्वारा ਦੁਨੀਆਂ ਨੂੰ ਇੰਨੇ ਬੇਅੰਤ ਅਸਹਿ ਅਤੇ ਅਕਹਿ ਜ਼ੁਲਮ ਸਹਿਣੇ ਪਏ, ਵਰਤਮਾਨ ਸਮੇਂ ਵਿੱਚ ਵੀ ਅਜਿਹਾ ਹੋ ਰਿਹਾ ਹੈ। ਸੋ ਸੰਗਤ ਅਨੁਸਾਰ ਹੀ ਅਸੀਂ ਚੰਗਾ ਜਾਂ ਮਾੜਾ ਅਸਰ ਲੈਂਦੇ ਹਾਂ ਅਤੇ ਇਸੇ ਅਨੁਸਾਰ ਸਾਡੇ ਮਨ ਦੇ ਖਿਆਲ, ਸਾਡੇ ਵਲਵਲੇ, ਸਾਡਾ ਧਿਆਨ, ਸਾਡੀਆਂ ਰੁਚੀਆਂ, ਰੰਗਤ, ਦਿਲਚਸਪੀ, ਇਕਾਗਰਤਾ ਅਤੇ ਸ਼ਕਤੀ ਬਣਦੀ ਹੈ। ਕਬੀਰ, ਮਨ ਪੰਖੀ ਪਇਓ ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਹੁਣ ਇੱਥੇ ਇੱਕ ਗੁਰਮੁਖ ਪਿਆਰਿਆਂ ਨੇ ਹੋਰ ਉਦਾਹਰਣ ਦਿੱਤੀ ਹੈ। ਅਫੀਮ ਦੇ ਅਮਲੀ ਦੀ ਸੰਗਤ ਕਰਦਿਆਂ ਹੋਇਆਂ ਜੇ ਕੋਈ ਕਦੇ ਕਦੇ ਅਫੀਮ ਖਾਂਦਾ ਰਹੇ ਤਾਂ ਸਹਿਜੇ ਸਹਿਜੇ ਉਹਦਾ ਅਮਲੀ ਬਣ ਜਾਏਗਾ। ਕੁਝ ਸਮਾਂ ਪਾ ਕੇ ਅਫੀਮ ਦਾ ਅਸਰ ਉਹਦੇ ਰਗੋ ਰੇਸ਼ੇ ਵਿੱਚ ਇੰਨਾ ਡੂੰਘਾ ਉਤਰ ਜਾਂਦਾ ਹੈ, ਉਹਦੇ ਜੀਵਨ ਦੇ ਹਰ ਪੱਖ ਵਿੱਚ, ਯਾਨੀ ਉਹਦੇ ਖਿਆਲਾਂ, ਉਹਦੇ ਬੋਲ, ਉਹਦੀ ਤੱਕਣੀ, ਉਹਦੀ ਸੋਚਣੀ, ਉਹਦੇ ਵਿਵਹਾਰ, ਉਹਦੇ ਵਰਤਾਵੇ, ਸਭ ਵਿੱਚੋਂ ਅਫੀਮ ਦੀ ਝਲਕ ਸਾਫ਼ ਦਿਖਾਈ ਦੇਵੇਗੀ। ਉਹਦੀ ਸ਼ਖਸੀਅਤ ਉੱਤੇ ਅਫੀਮ ਦੀ ਛਾਪ ਲੱਗ ਜਾਂਦੀ ਹੈ ਅਤੇ ਉਹ ਅਫੀਮ ਦਾ ਰੂਪ, ਓਪੀਅਮ ਪਰਸੋਨੀਫਾਈਡ ਹੋ ਜਾਂਦਾ ਹੈ। ਇਸ ਹਾਲਤ ਵਿੱਚ ਉਹ ਅਫੀਮ ਦੇ ਔਗਣਾਂ ਤੋਂ ਜਾਣੂ ਹੁੰਦਾ ਹੋਇਆ ਵੀ ਉਹਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਇਹੀ ਹਸ਼ਰ ਸ਼ਰਾਬੀਆਂ, ਹੋਰ ਕਿਸਮ ਦੇ ਅਮਲੀਆਂ, ਵਿਸ਼ੇ ਵਿਕਾਰੀਆਂ ਦਾ ਹੁੰਦਾ ਹੈ। ਇਹਨਾਂ ਉਦਾਹਰਨਾਂ ਤੋਂ ਕੀ ਸਪਸ਼ਟ ਹੈ ਕਿ ਕੁਸੰਗਤ ਕਰਦਿਆਂ ਹੋਇਆਂ ਕਿਸੇ ਖਾਸ ਰੁਚੀ ਨੂੰ ਮੁੜ ਮੁੜ ਕੇ ਦੁਹਰਾਉਣ ਨਾਲ ਉਸ ਰੁਚੀ ਵੱਲ ਧਿਆਨ ਇੰਨਾ ਪ੍ਰਬਲ ਹੋ ਜਾਂਦਾ ਹੈ ਕਿ ਬਾਅਦ ਵਿੱਚ ਉਹਦੀ ਗੁਲਾਮੀ ਤੋਂ ਛੁਟਕਾਰਾ ਪਾਉਣਾ ਅਤਿਅੰਤ ਕਠਿਨ ਹੋ ਜਾਂਦਾ ਹੈ। ਇਹਨਾਂ ਵਿਚਾਰਾਂ ਤੋਂ ਸਿੱਧ ਹੈ ਕਿ ਸਾਡੇ ਚੰਗੇ ਜਾਂ ਮਾੜੇ ਜੀਵਨ ਦਾ ਮੁੱਢਲਾ ਕਾਰਨ ਕੀ ਹੈ, ਸਾਡੀ ਰੁਚੀ ਜਾਂ ਸਾਡਾ ਧਿਆਨ। ਅੰਤਸ਼ਕਰਨ ਵਿੱਚ ਧੱਸੀ ਵਸੀ ਰੁਚੀ ਜਾਂ ਰੰਗਤ ਜਿਹੜੀ ਅਸੀਂ ਲੈ ਕੇ ਆਏ ਹਾਂ ਜਾਂ ਇੱਥੇ ਬਾਰ ਬਾਰ ਅਭਿਆਸ ਕਰਨ ਨਾਲ ਬਣਦੀ ਹੈ, ਉਹ ਛੇਤੀ ਬਦਲੀ ਨਹੀਂ ਜਾ ਸਕਦੀ, ਕਿਉਂਕਿ ਇਹ ਰੰਗਤ ਜਾਂ ਹਵਾੜ ਸਹਿਜ ਸੁਭਾਏ ਆਪ ਮੁਹਾਰੇ ਆਪਣੀ ਝਲਕ ਜਾਂ ਬਦਬੂ ਦਾ ਪ੍ਰਗਟਾਵਾ ਕਰੀ ਜਾਂਦੀ ਹੈ। ਪਰ ਵਰਤਮਾਨ ਜੀਵਨ ਦੇ ਨੀਵੇਂ ਅਤੇ ਬਾਹਰਲੇ ਅਸਰਾਂ ਤੋਂ ਬਚਣ ਦਾ ਅਸੀਂ ਉਪਰਾਲਾ ਕਰ ਸਕਦੇ ਹਾਂ। ਪਿਛਲੇ ਅੰਤਸ਼ਕਰਨ ਵਿੱਚ ਜਮ੍ਹਾਂ ਹੋਏ ਖਿਆਲਾਂ ਤੋਂ ਬਚਣਾ ਔਖਾ ਹੈ, ਪਰ ਵਰਤਮਾਨ ਦੇ ਅਸੀਂ ਅਸਰਾਂ ਤੋਂ ਬਚਣ ਦਾ ਉਪਰਾਲਾ ਕਰ ਸਕਦੇ ਹਾਂ। ਸੋ ਜੇਕਰ ਅਸੀਂ ਆਪਣਾ ਜੀਵਨ ਪਹਿਲੇ ਨਾਲੋਂ ਚੰਗੇਰਾ, ਸੁਹਣੇਰਾ, ਦੈਵੀ ਜਾਂ ਸੁਖਦਾਈ ਬਣਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਮਾੜੀ ਜਾਂ ਨੀਵੀਂ ਕੁਸੰਗਤ ਛੱਡਣੀ ਪੈਗੀ, ਜਿਹਦੇ ਵਾਸਤੇ ਕਿ ਗੁਰਬਾਣੀ ਸਾਨੂੰ ਇਹੋ ਉਪਦੇਸ਼ ਦਿੰਦੀ ਹੈ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੇ ਨਿਕਟ ਨਾ ਪਿੱਟੀਐ, ਸਾਕਤ ਸੰਗ ਨਾ ਕੀਜੇ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਐ ਹਰ ਵਿਸਰੇ ਪਿਆਰੇ, ਸੋ ਮੂੰਹ ਕਾਲੇ ਉੱਠ ਜਾਏ। ਜਿਨ ਅੰਦਰ ਨਿੰਦਾ ਦੁਸ਼ਟ ਹੈ, ਨੱਕ ਵੱਡੇ ਨੱਕ ਵਢਾਇਆ, ਮਹਾਂਕ ਰੂਪ ਦੁਖੀਏ ਸਦਾ ਕਾਲੇ ਮੂੰਹ ਮਾਇਆ, ਭਲਕੇ ਉੱਠ ਨਿਤ ਪਰ ਦਰਬ ਹਿਰੈ, ਹਰ ਨਾਮ ਚੁਰਾਇਆ, ਹਰ ਜਿਉ ਤਿਨਕੀ ਸੰਗਤ ਮਤ ਕਰੋ, ਰਾਖ ਲਿਹੋ ਹਰ ਰਾਇਆ। ਕਬੀਰ, ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਜਿਵੇਂ ਕਿ ਬੇਰੀ ਦੇ ਪੱਤਿਆਂ ਦੇ ਕੋਲ ਕੇਲੇ ਦਾ ਦਰਖਤ ਉੱਗਿਆ ਹੋਵੇ ਤਾਂ ਕੇਲੇ ਦੇ ਪੱਤੇ ਨਾਜ਼ੁਕ ਹੁੰਦੇ ਹਨ, ਬੇਰੀ ਸਹਿਜ ਸੁਭਾਏ ਵੀ ਝੂਲਦੀ ਹੈ ਹਵਾ ਨਾਲ ਤਾਂ ਉਹਦੇ ਪੱਤੇ ਚੀਰ ਕੇ ਰੱਖ ਦਿੰਦੀ ਹੈ, ਭਾਵੇਂ ਕਿ ਕੇਲੇ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੁੰਦਾ। ਸੋ ਇਹਦੇ ਉਲਟ ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਜਾਂ ਸਾਧ ਸੰਗਤ ਕਰਨ ਦੀ ਸਾਨੂੰ ਅਤਿਅੰਤ ਲੋੜ ਹੈ, ਜਿਹਦੀ ਗੁਰਬਾਣੀ ਵਿੱਚ ਸਾਨੂੰ ਵਾਰ ਵਾਰ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਮਨ ਪਿਆਰਿਆ ਜਿਉ ਮਿੱਤਰਾ, ਕਰ ਸੰਤਾਂ ਸੰਗ ਨਿਵਾਸੋ, ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ, ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ। ਸਾਧਨ ਕਾ ਸੰਗ ਸਾਧ ਸਿਉ ਗੋਸ਼ਟ, ਹਰ ਸਾਧਨ ਸਿਉ ਲਿਵ ਲਾਓ। ਕਬੀਰ, ਸੰਗਤ ਕਰੀਏ ਸਾਧ ਕੀ, ਅੰਤ ਕਰੇ ਨਿਰਵਾਹ। ਸੋ ਜਿਉਂ ਜਿਉਂ ਅਸੀਂ ਉਚੇਰੀ ਆਤਮਿਕ ਸਤਸੰਗਤ ਜਾਂ ਸਾਧ ਸੰਗਤ ਕਰਾਂਗੇ, ਤਿਉਂ ਤਿਉਂ ਪਹਿਲਾਂ ਤਾਂ ਸਾਡੇ ਖਿਆਲਾਂ ਦੀ ਰੰਗਤ ਬਦਲਦੀ ਜਾਏਗੀ। ਮਾੜੇ ਖਿਆਲ ਹਨ ਚੰਗੇ ਹੁੰਦੇ ਜਾਣਗੇ, ਮਨ ਨਿਰਮਲ ਹੁੰਦਾ ਜਾਏਗਾ, ਮਨ ਦੀ ਸੁਰਤੀ ਇਕਾਗਰ ਹੋਏਗੀ, ਸਾਡਾ ਧਿਆਨ ਟਿਕਦਾ ਜਾਏਗਾ। ਜਿਹੜਾ ਅੱਗੇ ਖਿੰਡਿਆ ਹੋਇਆ ਹੈ ਉਹ ਹੌਲੀ ਹੌਲੀ ਟਿਕਣ ਲੱਗ ਪਏਗਾ। ਮਨ ਨੀਵੇਂ ਮਾਨਸਿਕ ਰੁਝੇਵਿਆਂ ਤੋਂ ਉਤਾਂਹ ਉੱਠਦਾ ਜਾਏਗਾ, ਸਾਡੀਆਂ ਰੁਚੀਆਂ ਬਦਲਦੀਆਂ ਜਾਣਗੀਆਂ, ਨਿਰਣਾ ਸ਼ਕਤੀ ਨਿਰਮਲ ਹੁੰਦੀ ਜਾਏਗੀ, ਜੀਵਨ ਸੇਧ ਉਚੇਰੀ ਹੋਏਗੀ, ਵਿਵੇਕ ਬੁੱਧੀ ਪ੍ਰਕਾਸ਼ਿਤ ਹੋਏਗੀ, ਸ਼ਬਦ ਦੀ ਸੋਝੀ ਆਏਗੀ, ਹੁਕਮ ਬੁੱਝਿਆ ਜਾਏਗਾ, ਨਾਮ ਸਿਮਰਨ ਦ੍ਰਿੜ ਹੋਏਗਾ ਤੇ ਅਨੁਭਵੀ ਪ੍ਰਕਾਸ਼ ਹੋ ਜਾਏਗਾ। ਜਿਵੇਂ ਆਤਸ਼ੀ ਸ਼ੀਸ਼ੇ ਕੌਨਵੈਕਸ ਗਲਾਸ ਦੇ ਟੁਕੜੇ ਉੱਤੇ ਸੂਰਜ ਦੀਆਂ ਅਨੇਕਾਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਤੇ ਇਕਾਗਰ ਕੰਡੈਂਸ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇੰਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਪੈਂਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੀਆਂ ਕਿਰਨਾਂ ਜਾਂ ਧਿਆਨ ਉੱਤੇ ਵੀ ਸਹੀ ਟੁਕਦਾ ਹੈ। ਜਿਉਂ ਜਿਉਂ ਸਾਡੇ ਧਿਆਨ ਦੀਆਂ ਕਿਰਨਾਂ ਵਾਈਬ੍ਰੇਸ਼ਨਸ ਇਕੱਠੀਆਂ ਅਤੇ ਇਕਾਗਰ ਹੁੰਦੀਆਂ ਜਾਣਗੀਆਂ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਏਗੀ। ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਤੀਬਰ ਸਾੜੇ ਇੰਟੈਂਸ ਜੈਲਸੀ ਜਾਂ ਨੀਵੇਂ ਖਿਆਲਾਂ ਦੀ ਤੀਬਰਤਾ ਦੁਆਰਾ ਦੂਸਰੇ ਨੂੰ ਨਜ਼ਰ ਲੱਗ ਜਾਂਦੀ ਹੈ, ਕਿਉਂਕਿ ਨੀਵੇਂ ਖਿਆਲਾਂ ਦੇ ਧਿਆਨ ਦੀ ਇਕਾਗਰਤਾ ਅਤੇ ਅਭਿਆਸ ਤੋਂ ਉਤਪੰਨ ਹੋਈ ਸ਼ਕਤੀ ਦੇ ਪ੍ਰਗਟਾਵੇ ਨੂੰ ਹੀ ਨਜ਼ਰ ਜਾਂ ਸਰਾਪ ਕਿਹਾ ਜਾਂਦਾ ਹੈ। ਜੇਕਰ ਨੀਵੇਂ ਖਿਆਲਾਂ 'ਚੋਂ ਉਪਜੀ ਮਾਨਸਿਕ ਧਿਆਨ ਸ਼ਕਤੀ ਦੇ ਕ੍ਰਿਸ਼ਮਿਆਂ ਨੂੰ ਮੰਨਿਆ ਜਾ ਸਕਦਾ ਹੈ, ਇਹ ਸੱਚ ਹਨ, ਤਾਂ ਫਿਰ ਉੱਤਮ ਖਿਆਲਾਂ ਦੀ ਇਕਾਗਰਤਾ ਤੋਂ ਉਪਜੇ ਕ੍ਰਿਸ਼ਮੇ, ਵਰ, ਕਰਾਮਾਤਾਂ, ਰਿਧੀਆਂ ਸਿਧੀਆਂ, ਇਹ ਵੀ ਬਿਲਕੁਲ ਸੱਚ ਹਨ, ਕਿਉਂਕਿ ਇਹ ਸਾਰੇ ਕ੍ਰਿਸ਼ਮੇ ਵੀ ਮਨ ਦੀ ਇਕਾਗਰਤਾ ਜਾਂ ਧਿਆਨ ਦੀ ਤੀਖਣਤਾ ਦੇ ਹੀ ਨਤੀਜੇ ਹਨ। ਮਾਨਸਿਕ ਸ਼ਕਤੀ ਜਾਂ ਮਾਈਂਡ ਪਾਵਰ ਦੀ ਸ਼੍ਰੇਣੀ ਵਿੱਚ ਹੇਠ ਲਿਖੇ ਮਾਨਸਿਕ ਕਰਤੱਵ ਪ੍ਰਚਲਿਤ ਹਨ। ਮਾਨਸਿਕ ਸ਼ਕਤੀ ਦੀ ਸ਼੍ਰੇਣੀ ਵਿੱਚ ਕਿਹੜੇ ਕਿਹੜੇ? ਰਿਧੀਆਂ ਸਿਧੀਆਂ, ਨਾਟਕ ਚੇਟਕ, ਵਾਕ ਸਿੱਧੀ, ਭਵਿੱਖਬਾਣੀ, ਅੰਤਰਯਾਮਤਾ, ਹਿਪਨੋਟਿਜ਼ਮ, ਮੈਸਮਰਿਜ਼ਮ, ਭੂਤਾਂ ਦੇ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ, ਇਹ ਸਾਰੇ ਮਾਨਸਿਕ ਸ਼ਕਤੀਆਂ ਇਹ ਸਾਡੇ ਤੀਖਣ ਅਤੇ ਇਕਾਗਰਤਾ ਦਾ ਹੀ ਨਤੀਜਾ ਹਨ। ਸਵਾਮੀ ਵਿਵੇਕਾਨੰਦ ਜੀ ਨੇ ਆਪਣੇ ਅਮਰੀਕਾ ਦੇ ਕਿਸੇ ਵਿਖਿਆਨ ਵਿੱਚ ਇਸ ਮਾਨਸਿਕ ਸ਼ਕਤੀ, ਇਸ ਮਾਈਂਡ ਪਾਵਰ ਦੇ ਬਾਰੇ ਬੜਾ ਸੋਹਣਾ ਚਾਨਣਾ ਪਾਇਆ ਹੈ ਕਿ ਜਦੋਂ ਉਹ ਕਾਲਜ ਵਿੱਚ ਪੜ੍ਹਦੇ ਸਨ ਤਾਂ ਕੁਝ ਹੋਰ ਮਨਚਲੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਉਹ ਦੱਖਣੀ ਭਾਰਤ ਵਿੱਚ ਕਿਸੇ ਬ੍ਰਾਹਮਣ ਕੋਲ ਗਏ ਜਿਹਦੀ ਬਾਬਤ ਉਹਨਾਂ ਨੇ ਸੁਣਿਆ ਹੋਇਆ ਸੀ ਕਿ ਉਹ ਬੜੀਆਂ ਅਨੋਖੀਆਂ ਕਰਾਮਾਤਾਂ ਕਰਦਾ ਹੈ। ਜਦੋਂ ਉਹਨਾਂ ਨੇ ਉਹਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਬ੍ਰਾਹਮਣ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪੋ ਆਪਣੇ ਮਨ ਭਾਉਂਦੇ ਫਲਾਂ ਦੀ ਗੁਪਤ ਚਿਤਵਨੀ ਕਰਕੇ ਕਾਗਜ਼ ਉੱਤੇ ਲਿਖ ਕੇ ਆਪੋ ਆਪਣੀਆਂ ਜੇਬਾਂ ਵਿੱਚ ਪਾ ਲਓ। ਫਿਰ ਉਹਨਾਂ ਨੂੰ ਅੱਖਾਂ ਬੰਦ ਕਰਕੇ ਬੈਠਣ ਲਈ ਕਿਹਾ ਅਤੇ ਉਹ ਆਪ ਵੀ ਸਮਾਧੀ ਲਾ ਕੇ ਬੈਠ ਗਿਆ। ਕੁਝ ਚਿਰ ਮਗਰੋਂ ਅੱਖਾਂ ਖੋਲ੍ਹਣ ਲਈ ਕਿਹਾ ਗਿਆ ਤਾਂ ਵਿਦਿਆਰਥੀ ਇਹ ਦੇਖ ਕੇ ਹੈਰਾਨ ਹੋ ਗਏ ਕਿ ਉਹਨਾਂ ਦੇ ਸਾਹਮਣੇ ਕਈ ਕਿਸਮ ਦੇ ਫਲਾਂ ਦਾ ਢੇਰ ਲੱਗਾ ਹੋਇਆ ਹੈ। ਬ੍ਰਾਹਮਣ ਨੇ ਕਿਹਾ ਕਿ ਹੁਣ ਤੁਸੀਂ ਆਪੋ ਆਪਣੇ ਚਿਤਵੇ ਹੋਏ ਫਲ ਚੁਣ ਕੇ ਖਾ ਲਓ, ਪਰ ਵਿਦਿਆਰਥੀ ਉਹ ਜਾਦੂ ਦੇ ਫਲ ਖਾਣ ਤੋਂ ਝਿਜਕਦੇ ਸਨ। ਹੁਣ ਬ੍ਰਾਹਮਣ ਨੇ ਆਪ ਫਲ ਖਾ ਕੇ ਉਹਨਾਂ ਦੀ ਤਸੱਲੀ ਕੀਤੀ ਕਿ ਇਹ ਸਾਰੇ ਕੁਦਰਤੀ ਤਾਜ਼ੇ ਫਲ ਹਨ, ਹਾਨੀਕਾਰਕ ਨਹੀਂ। ਵਿਦਿਆਰਥੀਆਂ ਨੇ ਜਦੋਂ ਉਹ ਫਲ ਖਾ ਕੇ ਦੇਖੇ ਤਾਂ ਉਹਨਾਂ ਵਿੱਚ ਉਹੀ ਕੁਦਰਤੀ ਮਹਿਕ, ਉਹੀ ਸਵਾਦ, ਉਹੀ ਰਸ ਭਰਿਆ ਹੋਇਆ ਸੀ। ਵਿਦਿਆਰਥੀ ਹੋਰ ਵੀ ਹੈਰਾਨ ਹੋਏ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਫਲ ਬੇਰੁੱਤੀ ਅਤੇ ਕਈ ਤਾਂ ਉਹਨਾਂ ਵਿੱਚੋਂ ਵਿਦੇਸ਼ੀ ਸਨ ਅਤੇ ਬਿਲਕੁਲ ਤਾਜ਼ੇ ਹਰੀਆਂ ਪੱਤੀਆਂ ਟਾਹਣੀਆਂ ਵਾਲੇ ਸਨ। ਫਿਰ ਬ੍ਰਾਹਮਣ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਕੋਈ ਧਾਰਮਿਕ ਜਾਂ ਆਤਮਿਕ ਕਰਾਮਾਤ ਨਹੀਂ ਹੈ ਜੋ ਕਿ ਅਸੀਂ ਆਮ ਤੌਰ 'ਤੇ ਇਹੋ ਜਿਹੀਆਂ ਗੱਲਾਂ ਸੁਣ ਕੇ ਸਮਝ ਲੈਂਦੇ ਹਾਂ, ਬਲਕਿ ਇਹ ਨਿਰੋਲ ਮਾਨਸਿਕ ਇਕਾਗਰਤਾ ਦਾ, ਮਾਈਂਡ ਪਾਵਰ ਦਾ ਸਿੱਟਾ ਹੈ। ਮਨ ਨੂੰ ਇਕਾਗਰ ਕਰਨ ਦੀ ਸਾਧਨਾ ਨਾਲ ਇਹੋ ਜਿਹੇ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ ਹੋ ਜਾਂਦੇ ਹਨ। ਸਾਡੇ ਖਿਆਲਾਂ ਦੀਆਂ ਅਤ ਸੂਖਮ ਤੇ ਤੀਖਣ ਕਿਰਨਾਂ ਜਦੋਂ ਇਕਾਗਰ ਹੋ ਕੇ ਸ਼ਕਤੀਮਾਨ ਹੁੰਦੀਆਂ ਹਨ ਤਾਂ ਫਿਰ ਉਹ ਸਾਰੇ ਸੰਸਾਰ ਵਿੱਚ ਫੈਲ ਜਾਂਦੀਆਂ ਹਨ ਅਤੇ ਸਮੁੱਚੇ ਜਗਤ ਮਨ ਜਾਂ ਵਾਤਾਵਰਣ ਉੱਤੇ ਤੀਬਰ ਅਸਰ ਪਾਉਂਦੀਆਂ ਹਨ। ਇਸ ਤਰ੍ਹਾਂ ਧਿਆਨ ਦੁਆਰਾ ਕਮਾਏ ਹੋਏ ਭਾਂਤ ਭਾਂਤ ਦੇ ਅਤਿਅੰਤ ਸੂਖਮ ਖਿਆਲਾਂ ਦਾ ਸਮੁੱਚਾ ਅਸਰ ਜਾਂ ਰੰਗਤ ਸਹਿਜੇ ਸਹਿਜੇ ਪੁਲਾੜ ਦੇ ਵਾਤਾਵਰਣ ਉੱਤੇ ਪੈ ਰਿਹਾ ਹੈ ਅਤੇ ਉਹਨੂੰ ਗੰਧਲਾ ਕਰ ਰਿਹਾ ਹੈ। ਜਿਹੋ ਜਿਹਾ ਸਾਡਾ ਧਿਆਨ ਹੈ, ਸਾਡੀਆਂ ਰੁਚੀਆਂ ਹਨ, ਉਹਦਾ ਅਸਰ ਸਿਰਫ ਸਾਡੇ ਉੱਤੇ ਨਹੀਂ, ਸਾਡੇ ਆਲੇ ਦੁਆਲੇ ਉੱਤੇ ਨਹੀਂ, ਸਗੋਂ ਸਹਿਜੇ ਸਹਿਜੇ ਪੁਲਾੜ ਦੇ ਵਾਤਾਵਰਣ ਉੱਤੇ ਪੈ ਰਿਹਾ ਹੈ ਅਤੇ ਉਹਨੂੰ ਗੰਧਲਾ ਕਰ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ ਸਮੂਹ ਖਲਕਤ ਦੇ ਖਿਆਲਾਂ ਦਾ ਚੰਗਾ ਮਾੜਾ ਅਸਰ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਅੱਡ ਅੱਡ ਸਾਈਕਲ ਜਾਂ ਵੇਵ ਲੈਂਥ ਉੱਤੇ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਫਿਰ ਸ਼ਕਤੀਮਾਨ ਹੋ ਕੇ, ਪਾਵਰਫੁੱਲ ਹੋ ਕੇ ਸਮੁੱਚੇ ਸੰਸਾਰ ਦੇ ਵਾਤਾਵਰਣ ਰਾਹੀਂ ਉਹਨਾਂ ਹੀ ਦਰਜਿਆਂ ਉੱਤੇ, ਉਹਨਾਂ ਹੀ ਵੇਵ ਲੈਂਥ ਉੱਤੇ ਬਾਕੀ ਮਨਾਂ ਉੱਤੇ ਵੀ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ। ਇਹਦਾ ਮਤਲਬ ਕੀ ਹੋਇਆ ਕਿ ਸਾਡਾ ਨਿੱਕੇ ਤੋਂ ਨਿੱਕਾ ਖਿਆਲ, ਭਾਵੇਂ ਉਹ ਚੰਗਾ ਹੈ ਜਾਂ ਮਾੜਾ, ਉਹਦਾ ਅਸਰ ਪਹਿਲਾਂ ਸਾਡੇ ਮਨ ਉੱਤੇ ਪੈਂਦਾ ਹੈ, ਫਿਰ ਪੁਲਾੜ ਦੇ ਸੂਖਮ ਵਾਤਾਵਰਣ ਉੱਤੇ ਪੈ ਕੇ ਉਹਨੂੰ ਬਦਲਦਾ ਹੈ, ਗੰਧਲਾ ਕਰਦਾ ਹੈ। ਪੁਲਾੜ ਦੇ ਵਾਤਾਵਰਣ ਵਿੱਚ ਉਹ ਬਾਕੀ ਉਹੋ ਜਿਹੇ ਖਿਆਲਾਂ ਨਾਲ ਮਿਲ ਕੇ ਤਾਕਤਵਰ ਹੋ ਜਾਂਦਾ ਹੈ। ਉਹ ਚੰਗੇ ਜਾਂ ਮਾੜੇ ਤਾਕਤਵਰ ਹੋਏ ਹੋਏ ਖਿਆਲ ਮੁੜ ਕੇ ਸਾਡੇ ਮਨਾਂ ਉੱਤੇ ਜ਼ੋਰਦਾਰ ਅਸਰ ਪਾਉਂਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਹੀ ਖਿਆਲਾਂ ਦੇ ਜ਼ਹਿਰੀਲੇ ਘੁੰਮਣ ਘੇਰੇ ਦੇ ਵਿੱਚ, ਵਿਸ਼ੇਸ਼ ਸਰਕਲ ਵਿੱਚ ਫਸੇ ਹੋਏ ਹਾਂ ਜਿਹਦੇ ਵਿੱਚੋਂ ਕਿ ਆਪਣੇ ਆਪ ਨਿਕਲਣਾ ਅਸੰਭਵ ਹੈ। ਸਾਡੇ ਮਨ ਦੇ ਖਿਆਲਾਂ ਅਤੇ ਕਰਮਾਂ ਦਾ ਅਸਰ ਇਸ ਤਰ੍ਹਾਂ ਸਾਰੀ ਖਲਕਤ ਉੱਤੇ ਪੈਂਦਾ ਹੈ ਅਤੇ ਸਾਰੀ ਖਲਕਤ ਦੇ ਖਿਆਲਾਂ ਦਾ ਅਸਰ ਸ੍ਰਿਸ਼ਟੀ ਦੇ ਵਾਤਾਵਰਣ ਰਾਹੀਂ ਸ਼ਕਤੀਮਾਨ ਹੋ ਕੇ ਪਰਤ ਕੇ ਸਾਡੇ ਮਨਾਂ ਉੱਤੇ ਪੈਂਦਾ ਹੈ। ਸੋ ਨਤੀਜਾ ਕੀ ਹੋਇਆ ਕਿ ਆਪਣੇ ਚੌਗਿਰਦੇ ਦੇ ਵਾਤਾਵਰਣ, ਆਪਣੇ ਐਨਵਾਇਰਮੈਂਟ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਅਸੀਂ ਖੁਦ ਜ਼ਿੰਮੇਵਾਰ ਹਾਂ ਅਤੇ ਉਹਦੀ ਚੰਗੀ ਮਾੜੀ ਹਵਾੜ ਦੇ ਅਸੀਂ ਆਪ ਵੀ ਭਾਗੀ ਹੁੰਦੇ ਹਾਂ। ਵਰਤਮਾਨ ਸਮੇਂ ਵਿੱਚ ਘੋਰ ਕਲਯੁੱਗ ਦਾ ਬੋਲਬਾਲਾ ਹੈ। ਸਮੁੱਚੀ ਸ੍ਰਿਸ਼ਟੀ ਦਾ ਵਾਤਾਵਰਣ ਅਤਿਅੰਤ ਮਲੀਨ ਅਤੇ ਖਤਰਨਾਕ ਹੋ ਰਿਹਾ ਹੈ। ਇਹ ਘੋਰ ਕਲਯੁੱਗ ਦਾ ਵਾਤਾਵਰਣ ਕਿਸੇ ਨੇ ਨਹੀਂ ਬਣਾਇਆ, ਸਾਡੇ ਹੀ ਮਲੀਨ ਖਿਆਲਾਂ, ਤੀਖਣ ਧਿਆਨ ਅਤੇ ਇਕਾਗਰਤਾ ਦੁਆਰਾ ਲਗਾਤਾਰ ਅਭਿਆਸ ਦਾ ਸਮੁੱਚਾ ਨਤੀਜਾ ਹੈ। ਇਸ ਕਰਕੇ ਭਾਈਚਾਰਕ ਗਿਲਾਨੀ ਇਸ ਹੱਦ ਤੱਕ ਵੱਧ ਗਈ ਹੈ ਕਿ ਸਾਡੇ ਪਵਿੱਤਰ ਧਾਰਮਿਕ ਅਸਥਾਨ ਵੀ ਇਹਦੀ ਲਪੇਟ ਵਿੱਚ ਆਉਣ ਤੋਂ ਨਹੀਂ ਬਚ ਰਹੇ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਪਵਿੱਤਰ ਧਾਰਮਿਕ ਅਸਥਾਨਾਂ ਤੋਂ ਸਾਨੂੰ ਸ਼ਾਂਤੀ ਮਿਲਣੀ ਸੀ, ਸੁੱਖ ਮਿਲਣਾ ਸੀ, ਭਗਤੀ ਭਾਵਨਾ ਮਿਲਣੀ ਸੀ, ਜਿਨ੍ਹਾਂ ਨੇ ਸਾਨੂੰ ਮਾਇਕੀ ਗਿਲਾਨੀ ਤੋਂ ਬਚਾਉਣਾ ਸੀ, ਉਹ ਖੁਦ ਕਰਮ ਕਾਂਡਾਂ, ਈਰਖਾ, ਦਵੈਤ, ਵੈਰ, ਵਿਰੋਧ, ਲੜਾਈ, ਝਗੜੇ, ਲੱਭ ਲੋਭ, ਪਾਖੰਡ, ਰਾਜਨੀਤੀ ਅਤੇ ਕੂੜ ਕਿਰਿਆ ਦੇ ਅੱਡੇ ਬਣ ਗਏ ਹਨ। ਹਾਏ, ਸ੍ਰਿਸ਼ਟੀ ਨੂੰ ਕੌਣ ਬਚਾਵੇ? ਬਾਹਰ ਕੀ ਅਗਨ ਜਿਉਂ ਬੁਝੈ ਜਲ ਸਰਿਤਾ ਕੈ, ਨਾਉ ਮੈਂ ਜੋ ਆਗ ਲਾਗੇ ਕੈਸੇ ਕੈ ਬੁਝਾਈ ਹੈ। ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੇ ਕਹੋ ਕਤ ਜਾਈਐ। ਚੋਰਨ ਕੇ ਤਰਾਸ ਜਾਏ ਸਰਨ ਨਰਿੰਦ ਗਹੇ, ਮਾਰੇ ਮਹੀਪਤ ਜਿਉ ਕੈਸੇ ਕੈ ਬਚਾਈਐ। ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ, ਤਹਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈਐ। ਭਾਵੇਂ ਅਸੀਂ ਸਾਰੇ ਇਸ ਭਾਈਚਾਰਕ ਤੇ ਧਾਰਮਿਕ ਗਿਲਾਨੀ ਤੋਂ ਤੰਗ ਆ ਕੇ ਅੰਦਰੋਂ ਅੰਦਰ ਦੁਖੀ ਹੁੰਦੇ ਹਾਂ, ਪਰ ਇਹਦੇ ਸੁਧਾਰ ਲਈ ਕੋਈ ਠੋਸ ਜਾਂ ਅਸਰਦਾਇਕ ਕਦਮ ਨਹੀਂ ਉਠਾਉਂਦੇ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਗਿਲਾਨੀ ਦਾ ਸੁਧਾਰ ਪਹਿਲਾਂ ਸਾਨੂੰ ਆਪੋ ਆਪਣੇ ਮਨਾਂ ਦੇ ਖਿਆਲਾਂ ਤੋਂ ਸ਼ੁਰੂ ਕਰਨਾ ਪਏਗਾ, ਵਰਨਾ ਸਾਡੇ ਫੋਕੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੋ ਸਕਦਾ। ਸਾਡੀ ਮੌਜੂਦਾ ਫੋਕੀ ਪ੍ਰਚਾਰ ਪ੍ਰਣਾਲੀ ਦੇ ਨਤੀਜਿਆਂ ਤੋਂ ਸਪਸ਼ਟ ਹੈ ਕਿ ਬਾਵਜੂਦ ਇੰਨੇ ਬੇਅੰਤ ਪਾਠ ਪੂਜਾ ਦੇ, ਬਾਵਜੂਦ ਯੋਗ ਸਾਧਨਾਵਾਂ ਦੇ, ਬੇਅੰਤ ਧਾਰਮਿਕ ਕਰਮ ਕਾਂਡਾਂ ਦੇ, ਅਣਗਿਣਤ ਧਰਮ ਅਸਥਾਨਾਂ ਦੇ, ਬੇਅੰਤ ਧਾਰਮਿਕ ਗ੍ਰੰਥਾਂ ਦੇ, ਉਪਦੇਸ਼ਾਂ ਦੇ, ਬੇਅੰਤ ਧਰਮ ਪ੍ਰਚਾਰ ਦੇ ਜਾਂ ਨਵੀਨ ਪ੍ਰਚਾਰ ਦੇ ਸਾਧਨਾਂ ਦੇ ਸਾਡੀ ਮਾਨਸਿਕ ਅਤੇ ਧਾਰਮਿਕ ਗਿਲਾਨੀ ਪਹਿਲੇ ਨਾਲੋਂ ਵੱਧਦੀ ਜਾ ਰਹੀ ਹੈ। ਭਾਵੇਂ ਇਸ ਗਿਲਾਨੀ ਦੀ ਬਾਬਤ ਅਸੀਂ ਸ਼ਿਕਾਇਤਾਂ ਕਰੀ ਜਾਂਦੇ ਹਾਂ, ਨੁਕਤਾਚੀਨੀ ਕਰ ਛੱਡਦੇ ਹਾਂ, ਪਰ ਖੁਦ ਆਪਣੀ ਗਿਲਾਨੀ ਵਾਲੀ ਜੀਵਨ ਪ੍ਰਣਾਲੀ ਨੂੰ ਛੱਡ ਨਹੀਂ ਸਕਦੇ। ਅਸੀਂ ਜੀਵਨ ਦੇ ਹਰ ਪਹਿਲੂ ਵਿੱਚ ਇਸ ਗਿਲਾਨੀ ਦੀ ਹੀ ਸੇਧ ਲੈਂਦੇ ਹਾਂ, ਇਹਦਾ ਹੀ ਆਸਰਾ ਲੈਂਦੇ ਹਾਂ ਅਤੇ ਆਪਣੀਆਂ ਜਾਇਜ਼ ਨਜਾਇਜ਼ ਗਰਜ਼ਾਂ ਦੀ ਪੂਰਤੀ ਲਈ ਨੀਵੇਂ ਤੋਂ ਨੀਵੇਂ ਸਾਧਨਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਗਿਲਾਨੀ ਦੇ ਜ਼ਹਿਰੀਲੇ ਮਾਨਸਿਕ ਰੋਗ ਵੱਧ ਕੇ ਇੰਨੇ ਸ਼ਕਤੀਮਾਨ ਹੋ ਗਏ ਹਨ ਕਿ ਤਪਦੀਕ ਵਾਂਗ ਇਹ ਸਾਡੇ ਤਨ, ਮਨ, ਬੁੱਧੀ ਅਤੇ ਅੰਤਸ਼ਕਰਨ ਵਿੱਚ ਧਸ ਵਸ ਰਸ ਗਏ ਹਨ ਅਤੇ ਨਿਤਾ ਪ੍ਰਤੀ ਹੋਰ ਹਾਨੀਕਾਰਕ ਅਤੇ ਖਤਰਨਾਕ ਹੋ ਰਹੇ ਹਨ। ਜਦੋਂ ਸਾਡੇ ਖਿਆਲਾਂ ਦੀ ਇਕਾਗਰਤਾ ਜਾਂ ਧਿਆਨ ਦਾ ਅਸਰ ਇੰਨਾ ਡੂੰਘਾ ਅਤੇ ਇੰਨਾ ਖਤਰਨਾਕ ਹੋ ਸਕਦਾ ਹੈ ਤਾਂ ਫਿਰ ਸਾਨੂੰ ਆਪਣੇ ਖਿਆਲਾਂ ਜਾਂ ਧਿਆਨ ਉੱਤੇ ਪਹਿਰਾ ਦੇਣ ਦੀ ਅਤਿਅੰਤ ਲੋੜ ਹੈ। ਇਹ ਤਾੜਨਾ ਕੀਤੀ ਹੈ ਗੁਰਮੁਖ ਪਿਆਰਿਆਂ ਨੇ ਸਾਨੂੰ ਕਿ ਜੇ ਸਾਡੇ ਖਿਆਲਾਂ ਦੀ ਇਕਾਗਰਤਾ ਜਾਂ ਧਿਆਨ ਦਾ ਇੰਨਾ ਡੂੰਘਾ ਅਤੇ ਖਤਰਨਾਕ ਅਸਰ ਹੋ ਸਕਦਾ ਹੈ ਤਾਂ ਫਿਰ ਸਾਨੂੰ ਆਪਣੇ ਖਿਆਲਾਂ ਜਾਂ ਧਿਆਨ ਉੱਤੇ ਪਹਿਰਾ ਦੇਣ ਦੀ ਲੋੜ ਹੈ। ਅਸੀਂ ਆਪੋ ਆਪਣੇ ਖਿਆਲਾਂ ਅਤੇ ਕਰਮਾਂ ਦੇ ਨਤੀਜਿਆਂ ਤੋਂ ਬੇਪਰਵਾਹ ਅਤੇ ਅਵੇਸਲੇ ਹੋ ਕੇ ਪੁਰਾਣੀਆਂ ਆਦਤਾਂ ਅਨੁਸਾਰ ਹੀ ਜੀਵਨ ਬਤੀਤ ਕਰ ਰਹੇ ਹਾਂ। ਅਸੀਂ ਘਰਾਂ, ਗਲੀਆਂ, ਮੁਹੱਲਿਆਂ, ਸ਼ਹਿਰਾਂ, ਚਾਰ ਚੁਫੇਰੇ ਦੇ ਗੰਧਲੇ ਵਾਯੂਮੰਡਲ ਦੀ ਬਾਬਤ, ਪੋਲਿਊਸ਼ਨ ਦੀ ਬਾਬਤ ਬੜੇ ਵਾਦ ਵਿਵਾਦ ਕਰਦੇ ਹਾਂ, ਹਾਲ ਦੁਹਾਈ ਪਾਉਂਦੇ ਹਾਂ, ਪਰ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਦੇ ਭਿਆਨਕ ਨਤੀਜਿਆਂ ਤੋਂ ਬਿਲਕੁਲ ਅਣਜਾਣ, ਬੇਪਰਵਾਹ ਅਤੇ ਅਵੇਸਲੇ ਹੋ ਰਹੇ ਹਾਂ। ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਮੌਤ ਦੇ ਨਾਲ ਖਤਮ ਹੋ ਜਾਣਗੇ, ਪਰ ਅੰਤਸ਼ਕਰਨ ਵਿੱਚ ਆਪੋ ਸਹੇੜੇ ਇਹ ਮਾਨਸਿਕ ਰੋਗ ਤਾਂ ਅਗਲੇ ਜਨਮਾਂ ਵਿੱਚ ਵੀ ਸਾਡੇ ਜੀਵ ਦੇ ਨਾਲ ਜਾਣਗੇ। ਸੰਸਾਰ ਵਿੱਚ ਅੱਗੇ ਹੀ ਮਾਨਸਿਕ ਗਿਲਾਨੀ ਬੜੀ ਭਰਪੂਰ ਹੋ ਕੇ ਉੱਛਲ ਰਹੀ ਹੈ, ਸੋ ਜੇ ਇਸ ਮਾਨਸਿਕ ਗਿਲਾਨੀ ਦੇ ਜ਼ਹਿਰ ਨੂੰ ਅਸੀਂ ਘਟਾ ਨਹੀਂ ਸਕਦੇ ਤਾਂ ਇਹਨੂੰ ਵਧਾਉਣ ਦਾ ਵੀ ਸਾਨੂੰ ਕੋਈ ਹੱਕ ਨਹੀਂ। ਸਾਰੇ ਵਿਸ਼ਵ ਵਿੱਚ ਜੋ ਅਸ਼ਾਂਤੀ, ਖੁਦਗਰਜ਼ੀ, ਹਉਮੈ, ਈਰਖਾ, ਦਵੈਤ, ਵੈਰ, ਵਿਰੋਧ, ਘਿਰਨਾ, ਲੜਾਈਆਂ, ਝਗੜੇ, ਅਤਿਆਚਾਰ ਅਤੇ ਜ਼ੁਲਮ ਦਾ ਬੋਲਬਾਲਾ ਹੈ, ਇਹਨਾਂ ਸਭਨਾਂ ਦਾ ਮੁੱਢਲਾ ਕਾਰਨ ਜਾਂ ਬੀਜ ਸਾਡੀ ਮਲੀਨ ਖਿਆਲਾਂ ਦੀ ਇਕਾਗਰਤਾ ਜਾਂ ਧਿਆਨ ਦੁਆਰਾ ਇਹਨਾਂ ਦਾ ਅਭਿਆਸ ਕਰਨਾ ਹੀ ਹੈ। ਇਹਦਾ ਸਮੁੱਚਾ ਅਸਰ ਜਾਂ ਰੰਗਤ ਫਿਰ ਦੁਨਿਆਵੀ ਜੀਵਨ ਦੇ ਹਰ ਪੱਖ ਵਿੱਚ ਲਿਸ਼ਕਾ ਮਾਰਦੀ ਹੈ। ਰੱਬ ਨੇ ਆਪਣੇ ਅੰਸ਼ ਬੰਦੇ ਲਈ ਸਵਰਗ ਰੂਪੀ ਸ੍ਰਿਸ਼ਟੀ ਸਾਜੀ ਸੀ ਅਤੇ ਹਰ ਤਰ੍ਹਾਂ ਦੇ ਸੁੱਖ ਆਰਾਮ ਇਹਨੂੰ ਪ੍ਰਦਾਨ ਕੀਤੇ ਸਨ, ਪਰ ਅਸੀਂ ਆਪਣੇ ਨੀਵੇਂ ਖਿਆਲਾਂ ਅਤੇ ਨੀਵੀਆਂ ਰੁਚੀਆਂ ਵੱਲ ਲਗਾਤਾਰ ਧਿਆਨ ਅਤੇ ਇਕਾਗਰਤਾ ਦੁਆਰਾ ਇਸ ਸਵਰਗ ਰੂਪੀ ਸ੍ਰਿਸ਼ਟੀ ਨੂੰ ਨਰਕ ਰੂਪੀ ਬਣਾ ਦਿੱਤਾ ਹੈ। ਇਸ ਤਰ੍ਹਾਂ ਅਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ, ਆਪ ਨਰਕ ਭੋਗਦੇ ਹਾਂ, ਦੁਖੀ ਹੁੰਦੇ ਹਾਂ, ਹੋਰਨਾਂ ਨੂੰ ਦੁਖੀ ਕਰਦੇ ਹਾਂ। ਕਬੀਰ ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿਸੇ ਵੀ ਚਿਤਵਨੀ ਨੂੰ ਖਿਆਲ ਕਿਹਾ ਜਾਂਦਾ ਹੈ। ਕਿਸੇ ਖਿਆਲ ਵੱਲ ਜਦੋਂ ਗੌਹ ਕੀਤਾ ਜਾਵੇ ਉਹ ਧਿਆਨ ਬਣ ਜਾਂਦਾ ਹੈ। ਰੁਚੀ ਜਾਂ ਦਿਲਚਸਪੀ ਅਨੁਸਾਰ ਉਹ ਧਿਆਨ ਤੀਬਰ ਹੋ ਜਾਂਦਾ ਹੈ। ਤੀਬਰ ਧਿਆਨ ਵਿੱਚੋਂ ਫਿਰ ਵਲਵਲੇ ਉਪਜਦੇ ਹਨ। ਦਿਲਚਸਪੀ ਅਤੇ ਰੁਚੀਆਂ ਅਨੁਸਾਰ ਸਾਨੂੰ ਕਰਮਾਂ ਦੀ ਪ੍ਰੇਰਣਾ ਹੁੰਦੀ ਹੈ। ਕਰਮਾਂ ਦੇ ਅਭਿਆਸ ਦੁਆਰਾ ਸਾਡੀਆਂ ਆਦਤਾਂ ਬਣ ਜਾਂਦੀਆਂ ਹਨ। ਆਦਤਾਂ ਦੇ ਅਭਿਆਸ ਦੁਆਰਾ ਸਾਡੀਆਂ ਰੁਚੀਆਂ ਬਣਦੀਆਂ ਹਨ। ਡੂੰਘੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਸਾਡਾ ਸੁਭਾਅ ਬਣ ਜਾਂਦਾ ਹੈ। ਸੁਭਾਅ ਅਨੁਸਾਰ ਸਾਡਾ ਚਾਲ ਚਲਨ, ਕਰੈਕਟਰ ਬਣਦਾ ਹੈ। ਚਾਲ ਚਲਨ ਅਨੁਸਾਰ ਸਾਡਾ ਜੀਵਨ ਬਣਦਾ ਹੈ ਅਤੇ ਜੀਵਨ ਅਨੁਸਾਰ ਸਾਡੇ ਮੱਥੇ ਦੇ ਭਾਗ ਬਣਦੇ ਹਨ। ਸੋ ਅਸੀਂ ਕਰਮਬੱਧ ਹੋ ਕੇ ਸਹਿਜ ਸੁਭਾਏ ਬੇਧਿਆਨੇ ਕਰਮ ਕਰੀ ਜਾ ਰਹੇ ਹਾਂ ਅਤੇ ਉਹਨਾਂ ਦੇ ਨਤੀਜੇ ਭੁਗਤੀ ਜਾ ਰਹੇ ਹਾਂ। ਇਹਨਾਂ ਸਾਰੀਆਂ ਮਾਨਸਿਕ ਅਵਸਥਾਵਾਂ ਦਾ ਮੁੱਢਲਾ ਕਾਰਨ ਜਾਂ ਬੀਜ ਸਾਡਾ ਧਿਆਨ ਜਾਂ ਇਕਾਗਰ ਚਿੱਤ ਹੋਣਾ ਹੀ ਹੈ। ਇਸ ਤੋਂ ਸਿੱਧ ਹੋਇਆ ਕਿ ਸਾਡੇ ਕਰਮ, ਸਾਡੀਆਂ ਆਦਤਾਂ, ਸਾਡਾ ਸੁਭਾਅ, ਸਾਡਾ ਜੀਵਨ ਅਤੇ ਭਾਗ ਇਹ ਕਿਸੇ ਨੇ ਨਹੀਂ ਬਣਾਏ, ਸਾਡੇ ਚੰਗੇ ਜਾਂ ਮਾੜੇ ਖਿਆਲਾਂ ਅਤੇ ਧਿਆਨ ਉੱਤੇ ਨਿਰਭਰ ਹਨ। ਇਹਦਾ ਦੋਸ਼ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ। ਜਿਹਾ ਬੀਜੈ ਸੋ ਲੁਣੇ, करमा संदड़ा खेत, जो मैं किया सो मैं पाया, दोष ना दीजै अवर जना, बीजे बिख मंगे अमृत, वेखो ए न्याओ फरीदा, लोड़े दाख बिजौरिया, किकर बीजे जट, हंडे उन्नक ताएंदा, ते पेंदा लोड़े पट। जेकर साडे ख्याल चंगे उत्तम जां दयावी होणगे, तां ही साडा जीवन उचेरा चंगेरा सोहणेरा ते दैवी बन सकदा है। माड़ियां ते नीवियां रुचियां वाले ख्यालां नाल साडे मन विच असरी औगण उपजदे हन, अते असी लभ लोभ वैर विरोध चिंता फिकर ते होमे वेड़िया गिलानी वाला जीवन भोगदे दुखी हुंदे हन। पलच पलच सगली मुई झूठे धंदे मो। अपने जीवन नूं बदलन लई सब तो पहला साडे अंतर आत्मे चंगे माड़े दी पहचान होनी अत जरूरी है। असी आप ही अपने ख्यालां नूं चंगा जान के दूजियां उत्ते दोष दिंदे हाँ, लेकिन इहदे वास्ते साडी निर्णय शक्ति जां विवेक बुद्धि होनी जरूरी है, तां ही सानूं पता होएगा कि चंगा जां माड़ा की है। पर साडी बुद्धि इन्नी मलीन हो गई है कि असी चंगियाई ते बुरियाई दा निर्णय करन तो असमर्थ हाँ। अपनियां गरजां दी पूर्ति लई असी अपने मलीन कर्मां नूं वी जायज मन लैंदे हाँ। जिवें सारी उम्र चम दे धंधे करन वाले चमड़े दी बदबू सुंघण दे आदी हुंदे हन, ते उहनां दी सुंघण शक्ति घट जांदी है जां फिर उक्का ही खत्म हो जांदी है। इसे तरह जन्मां जन्मांतरां तों माइकी गिलानी च विचरदियां जीव दी चंगे माड़े दी पहचान जां निर्णय शक्ति धुंधली हो जांदी है, कम नहीं करदी, ते उह नजायज़ गल्लां नूं वी जायज़ समझ के नीवें गिलानी वाले ख्यालां ते कर्मां विच गलतान रहिंदे हन। हुण सवाल पैदा हुंदा है कि अजिहे नीवें ख्यालां ते कर्मां तों बचिया किंज जाए। जेकर किते मुर्दा पिया होवे तां असीं उहदी हानिकारक सड़हां तों बचण लई दूजे पासे मूंह कर लैंदे हाँ जां उहदे तों दूर हो जांदे हाँ। ठीक इसे तरह मलीन ख्यालां दी गिलानी दी जे सानूं सोझी हो जावे ते सानूं उहनां नीवें ख्यालां वल्लों ध्यान दा रुख दूजे पासे अर्थात उचेरे दैवी ख्यालां वल मोड़न दी कोशिश करनी चाहीदी है। जे उसे वेले फौरन उहनां मलीन ख्यालां दा रुख जां ध्यान बदली ना कीता गया तां उह मलीन ख्याल साडे ध्यान द्वारा तीबर हो के साडे मन उत्ते अपनी मलीन रंगत चाढ़ी जाणगे। चंगे जां माड़े ख्यालां दा पता किवें लाया जाए, इहदे लई विवेक बुद्धि दी जरूरत है। विवेक बुद्धि किवें प्राप्त होए, ਇਹ ਨਿਰਣਾ ਸ਼ਕਤੀ ਕਿਵੇਂ ਪ੍ਰਾਪਤ ਹੋਏ, ਇਹਦੇ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਕਰਦੀ ਹੈ, ਸਹਾਇਤਾ ਕਰਦੀ ਹੈ। ਸਾਧ ਸੰਗਤ ਮਿਲ ਬੁੱਧ ਵਿਵੇਕ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਸਾਧ ਸੰਗ ਨਾਨਕ ਬੁੱਧ ਪਾਏ, ਹਰ ਕੀਰਤਨ ਉਦਾ ਅਧਾਰੋ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਸਤ ਸੰਗਤ ਮਿਲ ਮਤ ਬੁੱਧ ਪਾਈ, ਹੋਂ ਛੂਟੇ ਮਮਤਾ ਜਾਲ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਸੋਚ ਪ੍ਰਣਾਲੀ ਵਿੱਚ ਕਰਮ ਕਰਦੇ ਰਵਾਂਗੇ ਅਤੇ ਉਹਨਾਂ ਦੇ ਨਤੀਜੇ ਭੁਗਤਦੇ ਰਵਾਂਗੇ। ਧਿਆਨ ਤੋਂ ਬਗੈਰ ਸਾਡੇ ਧਾਰਮਿਕ ਕਰਮ ਕਾਂਡ, ਪੂਜਾ ਪਾਠ ਇਹ ਫੋਕੇ ਰਸਹੀਣ, ਭਾਵਨਾਹੀਣ, ਲਾਭਹੀਣ, ਮੁਰਦਾ ਸਾਧਨ ਬਣ ਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਦੇ ਵਿੱਚ ਸ਼ਾਮਲ ਨਾ ਹੋਣਾ ਇਹ ਇਸੇ ਗੱਲ ਦਾ ਲਖਾਇਕ ਹੈ ਕਿ ਜੇਕਰ ਪਾਠ ਪੂਜਾ ਜਾਂ ਭਜਨ ਬੰਦਗੀ ਕਰਦਿਆਂ ਸਾਡਾ ਮਨ ਜਾਂ ਧਿਆਨ ਸਾਵਧਾਨ ਇਕਾਗਰਚੀਤ ਨਾ ਹੋਵੇ ਤਾਂ ਗੁਰਬਾਣੀ ਦੇ ਅੰਤਰੀ ਡੂੰਘੇ ਅਤ ਸੂਖਮ ਭਾਵਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ ਅਤੇ ਗੁਰਬਾਣੀ ਦੀ ਪਾਰਸ ਕਲਾ ਸਾਡੇ 'ਤੇ ਨਹੀਂ ਵਰਤਦੀ। ਤਦੇ ਗੁਰਬਾਣੀ ਵਿੱਚ ਸਾਨੂੰ ਬਾਰ ਬਾਰ ਦ੍ਰਿੜਾਇਆ ਗਿਆ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਸੋ ਸਾਡੇ ਮਨ ਨੂੰ ਮਾਰਿਆ ਤਾਂ ਜਾ ਨਹੀਂ ਸਕਦਾ, ਬਲਕਿ ਇਸ ਉੱਤੇ ਦੈਵੀ ਗੁਣਾਂ ਦੀ ਪਿਉਂਦ ਚੜ੍ਹਾਈ ਜਾ ਸਕਦੀ ਹੈ, ਜਿਹਦੇ ਨਾਲ ਕਿ ਸਾਡੇ ਖਿਆਲ ਅਤੇ ਕਰਮ ਚੰਗੇ ਬਣ ਸਕਦੇ ਹਨ। ਇਹ ਦੈਵੀ ਪਿਉਂਦ ਕਿਵੇਂ ਚੜ੍ਹੇ? ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ महापुरखां दी संगत जां साध संगत विच दैवी प्योंद चढ़ सकदी है, जिदे नाल साडा ध्यान टिकदा है। मनुआ चले चले बौ बौ बिद, मिल साधु वसगत करिया। मन असाध ना साधी है, गुरमुख सुख फल साध सदाया, साध संगत मिल मन वसाया। वाहिगुरु जी का खालसा, वाहिगुरु जी की फतेह।